ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਆ ਨਿਰਵਾਣ ਜੀਓ। ਅੰਤੇ ਹੁੰਦਾ ਜੋਤੀ ਜੋਤ ਸਮਾਉਣ ਲੱਗਿਆ ਸਤਿਗੁਰਾਂ ਨੇ ਬਚਨ ਬੋਲਿਆ ਕਿ ਮੇਰੇ ਪਿੱਛੋਂ ਨਿਰਵਾਣ ਇੱਕ ਰਸ ਕੀਰਤਨ ਕਰਨਾ, ਨਿਰਵਾਣ ਨਿਰਬੰਧ ਪਦਵੀ ਨੂੰ ਦੇਣ ਵਾਲਾ ਕੀਰਤਨ ਕਰਨਾ। ਫਿਰ ਜਿਹੜੇ ਅੱਖਰ ਮਹਾਰਾਜ ਨੇ ਅੱਗੇ ਪੰਕਤੀਆਂ 'ਚ ਬੋਲੇ ਨੇ, ਦੋ ਤਿੰਨ ਪੰਕਤੀਆਂ ਨੇ, ਪਹਿਲਾਂ ਤਾਂ ਉਹਨਾਂ ਦੇ ਆਪਾਂ ਦੇਖੋ ਜੇ ਬੋਲ ਕੇ ਦੇਖੀਏ ਸਮਝ ਨਹੀਂ ਪੈਣੀ, ਫਿਰ ਉਹਨਾਂ ਦੇ ਅੰਤਰੀ ਭਾਵ 'ਚ ਆਪਾਂ ਨੂੰ ਪਤਾ ਲੱਗਣਾ ਕੀ ਕਿਹਾ। ਕਈਆਂ ਦੇ ਮਨ ਵਿੱਚ ਕਈ ਗਲਤ ਫਹਿਮੀਆਂ ਵੀ ਹੋ ਜਾਂਦੀਆਂ ਇਹਨਾਂ ਨੂੰ ਪੜ੍ਹ ਕੇ। ਸਤਿਗੁਰੂ ਦੀ ਬਿਰਤੀ ਦੇਖੋ ਕਿੰਨੀ ਉੱਚੀ ਹੈ, ਉਹ ਨਿੱਘੀ ਜਿਹੀ ਗੱਲ ਥੋੜ੍ਹੀ ਕਰਨਗੇ। ਏਸੋ ਗੋਪਾਲ ਪੰਡਿਤ ਸੱਦਿਆਹੋ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਆਮ ਜੀ ਆਪਾਂ ਅਰਥ ਦੇਖੀਏ, ਕਹਿੰਦੇ ਕੇਸੋ ਗੋਪਾਲ ਨਾਮੇ ਜੋ ਪੰਡਿਤ ਹੈ ਉਹਨੂੰ ਸੱਦ ਲੈਣਾ, ਉਹ ਪੁਰਾਣ ਵਿੱਚੋਂ ਹਰ ਹਰ ਸੰਬੰਧੀ ਕਥਾ ਨੂੰ ਪੜ੍ਹਨਾ ਕਰੇ, ਤੋ ਹਰ ਪੁਰਾਣ ਕਹੀਏ ਗਰੜ ਪੁਰਾਣ ਚੋਂ ਹਰੀ ਸੰਬੰਧੀ ਕਥਾ ਨੂੰ ਪੜ੍ਹੇ। ਹਰ ਕਥਾ ਪੜ੍ਹੀ ਹੈ ਹਰ ਨਾਮ ਸੁਣੀ ਹੈ ਬੇਬਾਣ ਹਰ ਰੰਗ ਗੁਰ ਭਾਵ ਹੈ। ਹਰੀ ਸੰਬੰਧੀ ਕਥਾ ਪੜ੍ਹਨੀ ਹਰੀ ਨਾਮ ਨਾਲ ਨੂੰ ਸੁਣਨਾ, ਹਰੇ ਰੰਗ ਵਾਲਾ ਬਿਬਾਣ ਗੁਰਾਂ ਨੂੰ ਭਾਉਂਦਾ, ਸਾਡੇ ਉੱਤੇ ਹਰੇ ਰੰਗ ਦਾ ਕੱਪੜਾ ਪਾਉਣਾ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਪਿੰਡ ਭਰਾਉਣੇ, ਪੱਤਲਾਂ ਦੇਣੀਆਂ, ਕਿਰਿਆ ਕਰਮ ਕਰਨਾ, ਦੀਵਾ ਜਗਾਉਣਾ ਅਤੇ ਫੁੱਲ ਹਰ ਸਰ ਦਾ ਮਤਲਬ ਉਹ ਨਿਕਲਦਾ ਗੰਗਾ 'ਚ ਪਾਉਣੇ, ਸੋ ਦੇਵ ਨਦੀ 'ਚ ਪਾਉਣੇ। ਇਹ ਸੀਗੇ ਸਿੱਧੇ ਅਰਥ, ਜਿਵੇਂ ਆਮ ਲੋਕ ਪਿੰਡਾਂ 'ਚ ਕਰਕੇ ਗੁੰਮਰਾਹ ਜਿਹਾ ਕਰ ਦਿੰਦੇ ਸੀ ਲੋਕਾਂ ਨੂੰ। ਇਹ ਤਾਂ ਸੁਣਾਏ ਨੇ ਵੀ ਕਈ ਵਾਰੀ ਤੁਹਾਨੂੰ ਕੋਈ ਹੋਰ ਹੀ ਸੁਣਾ ਦੇਵੇ ਆ ਕੇ। ਹੁਣ ਆਪਾਂ ਦੇਖਦੇ ਹਾਂ ਇਹਦਾ ਅੰਤਰੀ ਭਾਵ ਕੀ ਹੈ, ਗੁਰਮਤਿ ਅਨੁਸਾਰ ਕੀ ਕਿਹਾ ਗੁਰਾਂ ਨੇ। ਜੋ ਰਸਮ ਸ਼ੁਰੂ ਤੋਂ ਲੈ ਕੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਕਲਿਆਣ ਚੰਦ ਜੀ, ਜਿਨ੍ਹਾਂ ਨੂੰ ਬਾਬਾ ਕਾਲੂ ਜੀ ਲੋਕ ਕਹਿੰਦੇ ਸੀ, ਸੋ ਗੁਰਸਿੱਖਾਂ ਨੂੰ ਸੁਣਾਈ ਸੀ, ਉਹ ਇਸ ਤਰ੍ਹਾਂ ਹੈ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਆ ਹੋ ਨਿਰਵਾਣ ਜੀਓ। ਅੰਤੇ ਉਹ ਤਾਂ ਸਾਰੇ ਸਮਝਦੇ, ਅੰਤ ਨੂੰ ਜੋਤੀ ਜੋਤ ਸਮਾਉਣ ਲੱਗਿਆਂ ਸਤਿਗੁਰਾਂ ਨੇ ਬਚਨ ਬੋਲਿਆ ਸਾਡੇ ਪਿੱਛੋਂ ਨਿਰਵਾਣ ਬਾਣੀ ਸੇ ਕਥਨ ਕਰਨੇ ਤੋਂ ਰਹਿਤ ਜੋ ਪਰਮੇਸ਼ੁਰ ਆ ਉਹਦਾ ਕੀਰਤਨ ਕਰਨਾ ਹੈ। ਕੀਰਤਨ ਕਰਿਓ ਬਾਣੀ ਦਾ, ਨਿਰਵਾਣ ਕੀਰਤਨ ਕਰਨਾ ਇੱਕ ਰਸ। ਕੇਸੋ ਗੋਪਾਲ ਪੰਡਿਤ ਸੱਦਿਆ ਹੋ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕੇਸੋ ਕੇਸੋ ਕੂਕੀ ਹੈ ਨਾ ਸੋਈਆ ਸਾਰ, ਕਬੀਰ ਜੀ ਫਰਮਾਉਂਦੇ ਨੇ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕ ਨੇ ਕਬੋ ਕੇ ਸੁਣੈ ਪੁਕਾਰ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚੱਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਗੋਪਾਲ ਨਾਮ ਪਰਮਾਤਮਾ ਦਾ, ਗੋਪਾਲ ਤੇਰਾ ਆਰਤਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਬੁਲਾ ਕੇ ਕਿਹਾ ਕਿ ਜਿਹੜਾ ਕਰਮ ਕਰਨਾ ਕੇਸੋ ਗੋਪਾਲ ਪੰਡਿਤ ਸੱਦਿਓ। ਹੁਣ ਪੰਡਿਤ ਨਾ ਸੱਦਣ ਬਹਿ ਜਾਓ ਕਹਿੰਦੇ, ਇਸ ਕਰਕੇ ਗੋਪਾਲ ਦਾ ਕੇਸੋ ਭਾਵ ਗੋਪਾਲ ਜੋ ਪਰਮੇਸ਼ੁਰ ਆ ਉਹਦਾ ਪੰਡਿਤ ਕੌਣ ਹੁੰਦਾ, ਪੰਡਾ ਬੁੱਧੀ ਵਾਲਾ ਜਿਹਨੇ ਉਹਦੀ ਪ੍ਰਾਪਤੀ ਕੀਤੀ ਹੈ, ਬ੍ਰਹਮ ਬਿੰਦਾ ਅਤੇ ਬ੍ਰਾਹਮਣਾ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਬਈ ਪੰਡਿਤ ਨਾਮ ਪਰਮਾਤਮਾ ਦਾ, ਜੁਗ ਜੁਗ ਜੋਗੀ ਖਾਣੀ ਭੋਗੀ ਪੜ੍ਹਿਆ ਪੰਡਿਤ ਆਪ ਸੀ ਆ। ਅਸਲੀ ਪੰਡਿਤ ਜੋ ਕੇਸੋ ਗੋਪਾਲ ਪਰਮੇਸ਼ੁਰ ਹੈ ਜਿਹਨੇ ਚਾਰ ਵੇਦਾਂ ਨੂੰ ਰਚਨਾ ਕੀਤਾ, ਉਸ ਨੂੰ ਸੱਦਣਾ ਭਾਵ ਉਹਦੇ ਨਾਮ ਨੂੰ ਉਚਾਰਨਾ, ਪੁਰਾਤਨ ਅਨਾਦੀ ਜੋ ਹਰ ਹਰ ਹੈ ਉਹਦੀ ਕਥਾ ਨੂੰ ਪੜ੍ਹਨਾ। ਸੋ ਇਸ ਤਰ੍ਹਾਂ ਫਰਮਾਉਂਦੇ ਨੇ ਜਿਹੜਾ ਕਰਮ ਕਰਨ ਵਾਸਤੇ ਕਿ ਕੇਸੋ ਗੋਪਾਲ ਪੰਡਿਤ ਸੱਦਿਓ, ਕੇ ਅਤੇ ਸੋ ਜੋ ਜਲ ਆਦਿਕਾਂ ਵਿੱਚ ਸੈਨ ਕਰਨ ਵਾਲਾ ਪਰਮੇਸ਼ੁਰ ਕੇਸਵ ਹੈ, ਸੋ ਕੇਸੋ ਕੇਸੋ ਕੂਕੀ ਆ ਜਿਹਦੇ ਬਾਰੇ ਬਾਣੀ 'ਚ ਕਿਹਾ ਵੀ ਹੈ, ਅਤੇ ਗੋਬਿੰਦ ਅਤੇ ਹੇ ਗੋਪਾਲ ਕੇਸਵ, ਗੋਪਾਲ ਪਰਮੇਸ਼ੁਰ ਸਾਡਾ ਪੜ੍ਹਿਆ ਪੰਡਿਤ ਆਪਥੀਆ ਦੇ ਵਾਕ ਅਨੁਸਾਰ ਹੈ, ਉਹ ਪਰਮੇਸ਼ੁਰ ਨੂੰ ਜੋ ਬੇਨਤੀਆਂ ਨਾਲ ਬੁਲਾਉਣਾ ਹੈ ਇਹੋ ਹੀ ਪੰਡਿਤ ਦਾ ਸਦਮਾ। ਹਰੀ ਜੋ ਪਾਪਾਂ ਦਾ ਹਾਰਕ ਹੈ ਉਸ ਹਰੀ ਦੀ ਕਥਾ ਪੜ੍ਹਨੀ ਹੈ, ਇਹੀ ਮੇਰਾ ਪੁਰਾਣ ਹੈ, ਹਰ ਮੇਰਾ ਸਿਮਰਤ, ਹਰ ਮੇਰਾ ਸਾਸਤ, ਹਰ ਮੇਰੀ ਕਥਾ ਕਹਾਣੀ ਜੀ। ਸੋ ਸਿਧਾਂਤ ਨੂੰ ਮੁੱਖ ਰੱਖ ਕੇ ਚੱਲਣਾ ਹੈ, ਇਹ ਨਹੀਂ ਕਿ ਹੁਣ ਬੁਲਾਉਣਾ ਵੀ ਹੁਣ ਪੰਡਤਾਂ ਨੂੰ ਸੱਦਣ ਬਹਿ ਜਾਣਾ, ਕਿਉਂਕਿ ਅਸੀਂ ਰੀਤੀ ਜਿਹੜੀ ਆ ਬਦਲ ਦਿੱਤੀ ਹੈ, ਸੱਚਖੰਡ ਦੀ ਰੀਤੀ ਵੱਖਰੀ ਹੈ। ਇੱਥੇ ਜਿਹੜਾ ਅੱਗੇ ਚੱਲ ਕੇ ਫਿਰ ਇਹਦੇ ਅਰਥ ਆਉਣਗੇ ਵੀ ਕੇਸੋ ਅਕਾਲ ਪੁਰਖ ਜੋ ਗੋਪਾਲ ਆ ਉਹਦਾ ਪੰਡਿਤ ਕੌਣ ਹੁੰਦਾ, ਬ੍ਰਹਮ ਗਿਆਨੀ ਬਾਬੇ ਬੁੱਢੇ ਜੀ ਵਰਗੇ ਨੂੰ, ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਵਰਗੇ ਹੋਰ, ਇਹਨਾਂ ਨੂੰ ਸੱਦਣਾ ਸਾਰੀ ਸੰਗਤ ਦੇ ਵਿੱਚ। ਤਾਂ ਉੱਥੇ ਕੀ ਕਰਨਾ, ਉਹਨਾਂ ਨੂੰ ਸੱਦ ਕੇ ਹਰ ਕਥਾ ਪੜ੍ਹੀ ਹੈ ਹਰ ਨਾਮ ਸੁਣੀ ਹੈ ਬੇਬਾਣ ਹਰ ਰੰਗ ਗੁਰ ਭਾਵ ਹੈ, ਹਰੀ ਦੀ ਕਥਾ ਨੂੰ ਪੜ੍ਹਨਾ, ਹਰੀ ਨਾਮ ਨੂੰ ਸੁਣਨਾ ਅਤੇ ਹਰੀ ਦੇ ਵਿੱਚ ਜਿਹੜਾ ਰੰਗ ਹੁੰਦਾ ਪ੍ਰੇਮ ਕਰਨਾ, ਇਹੀ ਬਿਬਾਨ ਗੁਰਾਂ ਨੂੰ ਚੰਗਾ ਲੱਗਦਾ, ਇਹੀ ਮੈਨੂੰ ਚੰਗਾ ਰੰਗ। ਤੋ ਹੁਣ ਹਲੇ ਵੀ ਭੱਲਿਆਂ 'ਚ ਇੱਕ ਮਰਿਆਦਾ ਚੱਲੀ ਆਉਂਦੀ ਆ, ਉਹ ਜੋ ਕੋਈ ਪੁਰਾਣੀ ਗੁਜਰਦਾ ਬਿਬਾਨ ਦੇ ਉੱਤੇ ਹਰੇ ਰੰਗ ਦਾ ਕੱਪੜਾ ਪਾ ਦਿੰਦੇ ਆ, ਉਹ ਸਮਝਦੇ ਖਾਨੀ ਇੱਥੇ ਹਰ ਰੰਗ ਲਿਖਿਆ, ਹਰਾ ਰੰਗ ਪਾਉਣਾ ਲਿਖਿਆ। ਇਸ ਤਰ੍ਹਾਂ ਇਹ ਚੀਜ਼ ਜਿਹੜੀ ਹੁੰਦੀ ਠੀਕ ਨਹੀਂ, ਆਪਾਂ ਕਹਿ ਵੀ ਦਿੰਦੇ ਹਾਂ ਬਈ ਗੁਰਮਤ ਅਨੁਸਾਰ ਠੀਕ ਨਹੀਂ ਹੈ। ਗੁਰੂ ਸਾਹਿਬ ਦੇ ਅਸਲੀ ਮਨੋਰਥ ਨੂੰ ਸਮਝ, ਉਹਨਾਂ ਨੇ ਕੀ ਲਿਖਿਆ, ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਪਰਮਾਤਮਾ ਦੀ ਬਖਸ਼ਿਸ਼ ਰੂਪ ਪਿੰਡ ਹੈ, ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੂਟਸ ਨਾਹੇ। ਫਿਰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਕਥਨ ਕੀਤਾ, ਉਸੇ ਆਸ਼ੇ ਅਨੁਸਾਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੁਰਸਿੱਖਾਂ ਨੂੰ ਹੁਕਮ ਦਿੰਦੇ ਵੀ ਵੀ ਇਸੇ ਤਰ੍ਹਾਂ ਵੀ ਤੀਜੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਦੀ ਮਰਿਆਦਾ ਤੋਂ ਉਲਟ ਕਿਵੇਂ ਕਹਿ ਸਕਦੇ, ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ। ਕੇਸੋ ਕੇਸੋ ਨਾਮ ਜਪਣਾ ਇਹ ਪਿੰਡ ਭਰਾਉਣੇ ਆ, ਸੱਚ ਨਾਮ ਜਪਣਾ ਇਹ ਪੱਤਲਾਂ ਦੇਣੀ ਹੈ, ਕਰਤਾਰ ਕਰਤਾਰ ਉਚਾਰਨਾ ਇਹ ਕਿਰਿਆ ਕਰਨੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ। ਦੀਵਾ ਨਾਮ ਰੂਪ ਦੀਵਾ ਜਗਾਉਣਾ ਅਤੇ ਫੁੱਲਾਂ ਨੂੰ ਹਰ ਸਰ ਹੁੰਦਾ, ਦੇਵ ਨਦੀ ਕਿਹੜੀ ਹੈ ਭਾਵ ਸਾਧ ਸੰਗਤ ਰੂਪ ਗੰਗਾ 'ਚ ਪਾਉਣਾ। ਕਹਿੰਦੇ ਅਸੀਂ ਹੁਣ ਗੰਗਾ 'ਚ ਨਹੀਂ ਪਾਉਣ ਜਾਣਾ, ਫੁੱਲਾਂ ਨੂੰ ਸਾਧ ਸੰਗਤ ਵਿੱਚ ਮੇਰੀ ਰਾਖ ਸਾਧ ਸੰਗਤ ਦੇ ਵਿੱਚ ਖਿਲਾਰ ਦਿਓ, ਚਰਨਾਂ ਦੇ ਵਿੱਚ ਸਾਧ ਸੰਗਤ ਦੇ ਚਰਨ ਧੂੜ ਵਿੱਚ ਰਲਾ ਦੇਣਾ ਕਰਿਓ। ਜਿਵੇਂ ਪਹਿਲੇ ਪੁਜਾਰੀਆਂ ਵੇਲੇ ਜਦ ਵੱਡੀ ਚੌਂਕੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਪਰਿਕਰਮਾ ਜਾਂਦੀ ਸੀ, ਉਸ ਵੇਲੇ ਸ਼ਰਧਾਲੂ ਬੰਦੇ ਫੁੱਲਾਂ ਨੂੰ ਪੀ ਕੇ ਉਹਦੇ ਅੱਗੇ ਧੂੜੀ ਅੱਗੇ ਅੱਗੇ ਧੂੜ ਦੇ ਜਾਂਦੇ ਹੁੰਦੇ ਸੀ। ਸੋ ਨਹੀਂ ਤਾਂ ਪਰਮਾਤਮਾ ਦੀ ਸਿਫਤ ਰੂਪ ਗੰਗਾ ਬਣਾ ਲੈਣੀ, ਗੰਗ ਬਨਾਰਸ ਸਿਫਤ ਤੁਮਾਰੀ ਨਹਾਵੇ ਆਤਮ ਰਾਓ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਤੋ ਪਿੰਡ ਹੁੰਦਾ ਉਬਲੇ ਹੋਏ ਚੌਲ ਲੈ ਕੇ ਉਹਦੇ ਗੋਲੇ ਜੋ ਬ੍ਰਾਹਮਣ ਲੋਕ ਪਿੱਤਰਾਂ ਨਿਮਿੱਤ ਦਿੰਦੇ ਨੇ, ਇਹਨੂੰ ਪਿੰਡ ਭਰਾਉਣਾ ਕਹਿੰਦੇ ਆ। ਜੋ ਕੇਸੋ ਪਰਮੇਸ਼ਰ ਦਾ ਨਾਮ ਹੈ ਇਹੀ ਪਿੰਡ ਭਰਨਾ। ਸੋ ਗੋਪਾਲ ਦਾ ਜੋ ਸੱਚਾ ਨਾਮ ਹੈ ਇਹੋ ਹੀ ਪਤਲਾ ਨੇ। ਪੰਡਿਤ ਤੋਂ ਭਾਵ ਤੱਤ ਬੇਤਿਆਂ ਦਾ ਬੁਲਾਉਣਾ ਜਿਹੜਾ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰਾ, ਐਸੇ ਪੰਡਤਾਂ ਬ੍ਰਹਮ ਗਿਆਨੀਆਂ ਮਹਾਂਪੁਰਖਾਂ ਦਾ ਸਦਣਾ ਹੀ ਸਾਡੀ ਕਿਰਿਆ। ਹਰੀ ਦਾ ਨਾਮ ਹੀ ਦੀਵਾ ਹੈ। ਤੋ ਹਰੀ ਰੂਪ ਸਰੋਵਰ ਦੀ ਜਿਹੜੀ ਪ੍ਰਾਪਤੀ ਹੈ ਸਾਡੇ ਫੁੱਲ ਪਾਉਣੇ ਨੇ। ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ, ਦੀਵਾ ਮੇਰਾ ਏਕ ਨਾਮ ਹਰ ਸਰ ਵਸੈ ਹੋਮ ਮੈਂ ਮਾਰ। ਹਰ ਸਰ ਸਤ ਸੰਗਤ ਹੈ, ਸੰਗਤ ਦੀ ਪ੍ਰਾਪਤੀ ਹੀ ਸਾਡੇ ਫੁੱਲ ਪਾਉਣੇ ਨੇ। ਹਰ ਸਰ ਵਾਸਾ ਪਾਵਣੇ ਆ, ਹਰ ਸਰ ਸੋ ਇਹਨਾਂ ਤੁਕਾਂ ਅਨੁਸਾਰ ਗੰਗਾ ਦਾ ਨਾਮ ਨਹੀਂ, ਹਰ ਸਰ ਸਤਸੰਗਤ ਦਾ ਨਾਮ ਹੈ ਅਤੇ ਹਰੀ ਦਾ ਨਾਮ ਹੈ। ਗੰਗਾ ਦੇ ਨਾਮ ਤਾਂ ਬਾਣੀ ਵਿੱਚ ਗੰਗਾ ਭਗੀਰਥੀ ਆਣੀ ਜਾਹਰ ਨਵੀ ਸੁਰਸਰੀ ਇਹ ਨਾਂ ਆਉਂਦੇ ਨੇ, ਹੋਰਨਾਂ ਸ਼ਾਸਤਰਾਂ ਵਿੱਚ ਵੀ ਹਰ ਸਰ ਗੰਗਾ ਦਾ ਨਾਮ ਨਹੀਂ ਹੈ। ਸੋ ਦੇਵ ਨਦੀ ਦਿਬ ਧੁਨੀ ਆਦਿ ਅਨੰਤ ਨਾਮ ਨੇ, ਨਖ ਪ੍ਰਸੇਵ ਜਾਂ ਕੈ ਸੁਰਸਰੀ। ਜਿੱਥੇ ਮਹਾਰਾਜ ਨੇ ਗੰਗਾ ਦੀ ਉਤਪਤੀ ਦਿਖਾਈ ਆ ਉੱਥੇ ਨਖ ਹੁੰਦਾ ਨੌਹਾਂ ਦਾ, ਪ੍ਰਸੇਵ ਹੁੰਦਾ ਮੁੜਕਾ ਕਿਹਾ, ਹਰ ਸਰ ਨਹੀਂ ਕਿਹਾ। ਬਾਕੀ ਜੇ ਕੋਈ ਹੱਠ ਕਰੇ ਵੀ ਇਹ ਗੰਗਾ ਹੈ ਤਾਂ ਸਤਿਗੁਰਾਂ ਨੇ ਗੰਗਾ ਬਾਬਤ ਲਿਖਿਆ, ਗੰਗ ਬਨਾਰਸ ਸਿਫਤ ਤੁਮਾਰੀ ਨਹਾਵੇ ਆਤਮ ਰਾਓ। ਵਾਹਿਗੁਰੂ ਤੇਰੀ ਸਿਫਤੀ ਸਾਡੀ ਗੰਗਾ ਕਾਂਸ਼ੀ ਹੈ। ਕਈ ਲੋਕ ਹਰ ਸਰ ਦਾ ਅਰਥ ਦਰਬਾਰ ਸਾਹਿਬ ਦਾ ਸਰੋਵਰ ਸਮਝਦੇ ਆ, ਉਹ ਚੋਰੀ ਛੁਪੀ ਦਰਬਾਰ ਸਾਹਿਬ ਫੁੱਲ ਪਾਉਂਦੇ ਨੇ, ਜੋ ਠੀਕ ਨਹੀਂ। ਕਈ ਲੋਕ ਹਰ ਸਰ ਦਾ ਅਰਥ ਸਤਸੰਗ ਸਮਝ ਕੇ ਮ੍ਰਿਤਕ ਦੇ ਮੱਥੇ ਦੀ ਅਸਥੀ ਪੀਹ ਕੇ ਚੌਂਕੀ ਸਾਹਿਬ ਦੇ ਚਰਨਾਂ 'ਚ ਪਾਉਂਦੇ ਨੇ। ਕੋਈ ਸਹੀ ਢੰਗ ਨਾਲ ਨਹੀਂ ਚੱਲਦਾ। ਜਿਵੇਂ ਆਪਣੀ ਬੁੱਧੀ ਜਿੰਨੀ ਕੰਮ ਕਰਦੀ, ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ, ਉਹ ਉੱਥੇ ਕੁ ਜੀ ਖੜ੍ਹੇ ਆ ਸਾਰੇ ਲੋਕ, ਵੀ ਸਾਰਾ ਪੰਥ ਇੱਕ ਥਾਂ ਇਕੱਠਾ ਹੋ ਕੇ ਇੱਕੋ ਹੀ ਹੁਕਮ ਹੋਵੇ ਵੀ ਆਹ ਕਰਨਾ। ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਸਾਰਿਆਂ ਦੇ ਅਲੱਗ ਅਲੱਗ ਤਰੀਕੇ ਹੈ। ਇਹ ਆਪਣੀ ਸਾਰਿਆਂ ਦਾ ਧੱਕਾ ਜੋਰੀ ਹੋਈ ਹੈ, ਐਵੇਂ ਵੀ ਮੈਂ ਠੀਕ ਹਾਂ, ਉਹ ਕਹਿੰਦਾ ਮੈਂ ਠੀਕ ਹਾਂ, ਉਹ ਕਹਿੰਦਾ ਮੈਂ ਠੀਕ ਹਾਂ। ਇਹ ਹਉਮੈ ਦਾ ਤਿਆਗ ਕਰੀਏ ਤਾਂ ਇੱਕੋ ਹੀ ਮਰਿਆਦਾ 'ਤੇ ਆਵਾਂਗੇ। ਸੋ ਕੁਛ ਤੀਸਰਾ ਭਾਵ ਐਸਾ ਵੀ ਆ ਜਾਂਦਾ ਕਿ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀ। ਅੰਤੇ ਜੋਤੀ ਜੋਤ ਸਮਾਉਣ ਲੱਗਿਆ ਸਤਿਗੁਰਾਂ ਨੇ ਬਚਨ ਬੋਲਿਆ, ਸਾਡੇ ਪਿੱਛੋਂ ਬਾਣੀ ਦੁਆਰਾ ਕਥਨ ਕਰਨ ਤੋਂ ਰਹਿ ਜੋ ਪਰਮਾਤਮਾ ਉਹਦਾ ਕੀਰਤਨ ਕਰਨਾ। ਸੋ ਇਸ ਤਰ੍ਹਾਂ ਇਹ ਸਾਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ। ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀ। ਸਾਡੇ ਪਿੱਛੋਂ ਬੰਧਨਾਂ ਤੋਂ ਰਹਿ ਜੋ ਪਰਮਾਤਮਾ ਦਾ ਕੀਰਤਨ ਕਰਨਾ। ਕੇਸੋ ਗੋਪਾਲ ਜੋ ਪਰਮਾਤਮਾ ਦੇ ਜਾਣਨ ਵਾਲੇ ਜੋ ਪੰਡਿਤ ਤੱਤਵੇਤਾ ਮਹਾਤਮਾ, ਉਹਨਾਂ ਨੂੰ ਆਪਣੇ ਕੋਲ ਸੱਦ ਲੈਣਾ ਅਤੇ ਰਲ ਕੇ ਕੀਰਤਨ ਕਰਨਾ, ਅਤੇ ਹਰ ਹਰ ਨਾਮ ਦਾ ਜੋ ਉਚਾਰਨ ਹੈ ਇਹੀ ਪੁਰਾਣਾਂ ਦੀ ਕਥਾ ਨੂੰ ਪੜ੍ਹਨਾ। ਭਾਈ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੇ। ਹਰੀ ਕਥਾ ਨੂੰ ਪੜ੍ਹਨਾ, ਹਰੀ ਨਾਮ ਨੂੰ ਸੁਣਨਾ। ਗੁਰਸਿੱਖਾਂ ਨੇ ਕਿਹਾ ਤੁਸੀਂ ਪੁਰਾਤਨ ਮਰਿਆਦਾ ਛੱਡ ਕੇ ਕੇਵਲ ਨਾਮ ਦਾ ਹੀ ਉਪਦੇਸ਼ ਦੇ ਦਿੱਤਾ, ਇਹਦਾ ਕੀ ਕਾਰਨ ਹੈ? ਕਹਿੰਦੇ ਕਲਯੁੱਗ ਦਾ ਸਮਾਂ ਹੈ। ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾਮ ਬਿਨਾਂ ਕੋ ਮੁਕਤ ਨਾ ਹੋਈ। ਇਸ ਲਈ ਨਾਮ ਦਾ ਉਪਦੇਸ਼ ਦਿੱਤਾ, ਹਰੀ ਨਾਮ ਵਿੱਚ ਜਿਹੜਾ ਪ੍ਰੇਮ ਕਰਨਾ ਇਹੀ ਗੁਰਾਂ ਨੂੰ ਬਾਣ ਪਾਉਂਦਾ। ਸੋ ਇਸ ਤਰ੍ਹਾਂ ਹੋਰ ਰੰਗਦਾਰ ਕੱਪੜਾ ਪ੍ਰਤੱਖ ਕੋਈ ਨਹੀਂ ਪਾਉਂਦਾ, ਕਿਉਂਕਿ ਮਹਾਰਾਜ ਰੰਗਦਾਰ ਕੱਪੜਾ ਪਸੰਦ ਹੀ ਨਹੀਂ ਸੀ ਕਰਦੇ। ਪਹਿਲੀ ਗੱਲ ਤਾਂ ਇਹ ਹੈ, ਜੇ ਸਾਖੀ ਲੈ ਲਈਏ ਹਰੀਪੁਰ ਰਾਜੇ ਦੀਆਂ, ਰਾਜੇ ਨੇ ਦਰਸ਼ਨ ਕਰਨ ਆਉਣਾ ਸੀ, ਮਹਾਰਾਜ ਕਹਿੰਦੇ ਕੋਈ ਨਹੀਂ ਰਾਜਾ ਆ ਜਾਏ, ਇਕੱਲਾ ਰਾਣੀਆਂ ਰਹਿਣ ਦਿਓ। ਕਹਿੰਦੇ ਮਹਾਰਾਜ ਰਾਣੀਆਂ ਸ਼ਰਧਾ ਧਾਰ ਕੇ, ਫਿਰ ਕਹਿੰਦੇ ਰੰਗਦਾਰ ਕੱਪੜਾ ਨਾ ਕੋਈ ਪਾ ਕੇ ਆਵੇ ਮੇਰੇ ਕੋਲ, ਰਾਣੀਆਂ ਨੂੰ ਕਹਿ ਦਿਓ ਚਿੱਟਾ ਕੱਪੜਾ ਪਾ ਕੇ ਆਉਣਾ ਅਤੇ ਨਾਲੇ ਘੁੰਡ ਨਹੀਂ ਕੱਢਣਾ ਹੈ। ਇਸ ਪ੍ਰਕਾਰ ਹੈ, ਜਦੋਂ ਸਤਿਗੁਰੂ ਆਪਦੇ ਜਿਉਂਦੇ ਜੀ ਆਪ ਬੀਬੀ ਭਾਨੀ ਜੀ ਨੂੰ ਇਹ ਕਹਿਣ ਲੱਗੇ, ਬੇਟਾ ਤੁਹਾਡੇ ਪਤੀ ਦੇਵ ਜੇ ਚੜ੍ਹਾਈ ਕਰ ਜਾਣ ਫਿਰ ਤੁਸੀਂ ਕਿਹੋ ਜਿਹੇ ਕੱਪੜੇ ਪਾਓਗੇ? ਉਦੋਂ ਬੀਬੀ ਜੀ ਰੰਗਦਾਰ ਕੱਪੜੇ ਥੋੜ੍ਹਾ ਬਹੁਤ ਟੂਮ ਆਦਿਕ ਪਾ ਲੈਂਦੇ, ਗਹਿਣਾ ਗੱਟਾ। ਬੀਬੀ ਜੀ ਬੀਬੀ ਭਾਨੀ ਜੀ ਅੰਦਰ ਗਏ, ਜਾ ਕੇ ਥੋੜ੍ਹੀ ਦੇਰ ਬਾਅਦ ਚਿੱਟੇ ਕੱਪੜੇ ਸਿਰ ਤੋਂ ਲੈ ਕੇ ਚਰਨਾਂ ਤੱਕ, ਕੋਈ ਗਹਿਣਾ ਨਹੀਂ। ਕਹਿੰਦੇ ਹਾਂ ਬੇਟਾ ਇਸ ਤਰ੍ਹਾਂ ਹੀ ਰਹਿਣਾ। ਹੁਣ ਉਹ ਸਤਿਗੁਰੂ ਕਿਵੇਂ ਕਹਿ ਸਕਦੇ ਵੀ ਹਰ ਹਰੀ ਹਰਾ ਰੰਗ ਪਾਇਓ ਸਾਡੇ 'ਤੇ, ਜਾਂ ਇਸ ਤਰ੍ਹਾਂ ਕਰਿਓ ਉਸ ਤਰ੍ਹਾਂ ਕਰਿਓ? ਇਸ ਤਰ੍ਹਾਂ ਕਰਨ ਦੇ ਨਾਲ ਮਹਾਰਾਜ ਦੀ ਨਰਾਦਰੀ ਹੋ ਜਾਂਦੀ ਹੈ। ਅਸੂਲਾਂ ਵਿੱਚ ਆਪਾਂ ਪੱਕੇ ਰਹਿਣਾ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਪਿੰਡ ਭਰਾਉਣੇ, ਪੱਤਲਾਂ ਦੇਣੀਆਂ, ਕਿਰਿਆ ਕਰਮ ਕਰਨਾ, ਦੀਵਾ ਜਗਾਉਣਾ, ਫੁੱਲ ਚੁਣਨੇ, ਇਹ ਸਾਰੇ ਕਰਮ ਜਿਹੜੇ ਆ ਹਰੀ ਨਾਮ ਦੇ ਸਦਾ ਸਪਾ ਦਿਓ, ਕਿਉਂਕਿ ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੇ ਸਦਰਸ਼ ਕੋਈ ਕਰਮ ਅਤੇ ਕੋਈ ਸਾਧਨ ਹੈ ਹੀ ਨਹੀਂ। ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ, ਅਸਮੇਧ ਜਗੰਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸਨਾਨੇ ਤਾਉ ਨਾ ਪੁੱਜੈ ਹਰ ਕੀਰਤ ਨਾਮਾ। ਇਸ ਕਰਕੇ ਹੋਰ ਸਾਰੇ ਕਰਮ ਛੱਡ ਕੇ ਤੁਸੀਂ ਕੇਵਲ ਭਾਈ ਨਾਮ ਜਪਣਾ ਹੈ ਸਾਰਿਆਂ ਨੇ, ਇਹ ਸਾਰੀ ਚੀਜ਼ ਹੈ। ਜਿਵੇਂ ਮਹਾਰਾਜ ਨੇ ਆਪਾਂ ਨੂੰ ਸਮਝਾਉਣਾ ਕੀਤਾ, ਉਸੇ ਪ੍ਰਕਾਰ ਸਾਰਿਆਂ ਨੇ ਉਹੀ ਚੀਜ਼ ਨੂੰ ਲੈਣਾ ਕਿ ਸਤਿਗੁਰੂ ਨੇ ਕੀ ਉਪਦੇਸ਼ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਨੇ ਕਿਹਾ ਮੇਰੀ ਰਾਖ ਸਾਧ ਸੰਗਤ ਦੇ ਵਿੱਚ ਪਾ ਦਿਓ, ਜਿਹੜਾ ਸੰਗਤ ਬਹਿੰਦੀ ਹੈ ਉੱਥੇ ਰਾਖ ਸਿੱਟ ਦਿਓ ਤਾਂ ਕਿ ਸੰਗਤ ਬੈਠੇ। ਗੁਰੂ ਇੰਨੀ ਨਿਮਰਤਾ ਸਿਖਾਉਂਦੇ ਸਤਿਗੁਰੂ ਮਹਾਰਾਜ, ਫੁੱਲ ਹਰ ਸਰ ਪਾਵੇ ਤਾਂ ਫਿਰ ਗਿਆਨ ਦੀ ਬਹੁਲਤਾ ਕਰਕੇ ਪ੍ਰਫੁੱਲਤ ਹੋ ਕੇ ਹਰੀ ਨੂੰ ਪਾ ਕੇ ਹਰੀ ਦੇ ਸਦਰਸ ਹੁੰਦਾ ਜੀਵ। ਬੇਨਤੀ ਕੀਤੀ, ਆਪ ਜੀ ਨੇ ਪੁਰਾਤਨ ਮਰਿਆਦਾ ਛੱਡ ਕੇ ਹੋਰ ਹੀ ਬਚਨ ਕਹੇ ਨੇ। ਮਹਾਰਾਜ ਕਹਿੰਦੇ ਮੈਂ ਨਹੀਂ ਕਹੇ, ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਉ। ਮਹਾਰਾਜ ਕਥਨ ਕਰਦੇ ਜੋ ਹਰੀ ਨੂੰ ਪਾਇਆ ਸੀ ਤਾਂ ਉਹੀ ਬਚਨ ਬੋਲਣਾ, ਉਹੀ ਕਿਹਾ ਨਾ ਮਰਿਆਦਾ ਜੋ ਅਕਾਲ ਪੁਰਖ ਨੇ ਚਲਾਈ ਹੈ। ਜਿਨ੍ਹਾਂ ਨੇ ਇਸ ਬਚਨ ਨੂੰ ਮੰਨਿਆ ਉਹ ਸੁਜਾਣ ਤੋਂ ਭਾਵ ਚਤਰ ਹਰੀ ਪੁਰਖ ਨਾਲ ਮਿਲ ਗਿਆ। ਸੋ ਜੋ ਹਰੀ ਸੁਜਾਣ ਪੁਰਖ ਸਾਰੇ ਮਿਲਿਆ ਹੋਇਆ, ਉਸ ਹਰੀ ਨੂੰ ਜੋ ਪਾਇਆ, ਸੁੰਦਰ ਜੀ ਕਹਿੰਦੇ ਉਹੀ ਬਚਨ ਸਤਿਗੁਰਾਂ ਨੇ ਬੋਲਿਆ। ਜਿਨ੍ਹਾਂ ਸਿੱਖਾਂ ਨੂੰ ਨਹੀਂ ਪਤਾ ਸੀ ਉਹਨਾਂ ਨੇ ਫਿਰ ਪੁੱਛਿਆ, ਤਿਲਕ ਆਪ ਨੇ ਕਿਹਨੂੰ ਬਖਸ਼ਿਸ਼ ਕੀਤਾ? ਸਮਾਪਤੀ ਦੀ ਪੰਕਤੀ ਹੁੰਦੀ ਜਦੋਂ ਪਹਿਲੀ ਪੌੜੀ ਦੇ ਪਹਿਲੀ ਅਤੇ ਅਖੀਰਲੀ ਪੰਕਤੀ, ਪਹਿਲੀ ਪੰਕਤੀ ਜਿਹੜੀ ਸੋ ਕਹੀ ਸੀ, ਫਿਰ ਦੱਸਦੇ ਨੇ ਇੱਕ ਵਾਰ, ਰਾਮਦਾਸ ਸੋਢੀ ਤਿਲਕ ਦੀ ਆ ਗੁਰਸ਼ਬਦ ਸੱਚ ਨੀ ਸਾਣ ਜੀਓ। ਸੋਢੀ ਜਾਤ ਗੋਦੇ ਜੋ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਨ, ਉਹਨਾਂ ਨੂੰ ਤਿਲਕ ਦਿੱਤਾ ਸੱਚ ਦੀ ਪ੍ਰਾਪਤੀ ਦਾ, ਜੋ ਸ਼ਬਦ ਉਪਦੇਸ਼ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਪਾਸੋਂ ਗੁਰੂ ਅਮਰਦਾਸ ਸਾਹਿਬ ਨੂੰ ਮਿਲਿਆ ਸੀ, ਉਹੀ ਸ਼ਬਦ ਭਾਵ ਉਪਦੇਸ਼ ਧੰਨ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਦੇ ਵਿੱਚ ਨਿਸਾਨ ਤੋਂ ਭਾਵ ਪ੍ਰਗਟ ਕਰ ਦਿੱਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਕਰਕੇ ਸੱਚਾ ਬ੍ਰਹਮ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਨਿਸਾਨ ਭਾਵ ਪ੍ਰਗਟ ਹੋਇਆ। ਗੁਰਾਂ ਨੇ ਸੱਚਾ ਸ਼ਬਦ ਰੂਪ ਨਿਸਾਨ ਪ੍ਰਵਾਨਾ ਜਾਂ ਟੋਂਬੂ ਜਾਂ ਰਾਹਦਾਰੀ, ਅੱਜ ਕੱਲ੍ਹ ਕਹਿੰਦੇ ਆਈ ਡੀ ਦੇਤੀ ਸਾਰਿਆਂ ਨੂੰ ਇਹ। ਸੋ ਦਾਗੇ ਹੋਏ ਸੁਰਣ ਮਹਿ ਜੂਝੇ ਦਾਗੇ, ਮਤਲਬ ਫੌਜ ਨੂੰ ਦਾਗ ਲੱਗਿਆ ਕਿ ਉਹ ਕੱਪੜੇ ਦੇ ਉੱਤੇ ਜਿਹੜਾ ਨਿਸ਼ਾਨ ਲੱਗਿਆ ਹੁੰਦਾ, ਇਹ ਹੌਲਦਾਰ ਹੈ, ਥਾਣੇਦਾਰ ਹੈ, ਇਹ ਕੈਪਟਨ ਹੈ, ਜਾਂ ਇਹ ਹੁੰਦਾ ਨਿਸ਼ਾਨ। ਸਾਨੂੰ ਗੁਰਾਂ ਨੇ ਮਸਤਕ ਦੇ ਨਾਮ ਦਾ ਨਿਸ਼ਾਨ ਬਖਸ਼ਿਸ਼ ਕੀਤਾ। ਗੁਰ ਕਾ ਸ਼ਬਦ ਗੁਰਥੈ ਟਿਕੈ, ਹੋਰਥੈ ਪ੍ਰਗਟ ਨਾ ਹੋਏ। ਇਸ ਤਰ੍ਹਾਂ ਫਰਮਾਉਂਦੇ ਨੇ ਭਾਈ ਸੁੰਦਰ ਜੀ ਸੁਣਾਉਂਦੇ ਹਨ, ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜੀਉ। 924 ਅੰਕ ਤੇ ਫਰਮਾਇਆ ਵੀ ਜਦੋਂ ਮਹਾਰਾਜ ਨੇ ਸਾਰਿਆਂ ਨੂੰ ਸਮਝਾਇਆ ਨਾ, ਮਰਿਆਦਾ ਦੱਸੀ ਵੀ ਹੁਣ ਆਪਣੀ ਜਿਹੜੀ ਮਰਿਆਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬੇਦੀ ਦੁਆਲੇ ਪਰਿਕਰਮਾ ਨਹੀਂ ਕਰਨੀਆਂ ਤੇ ਗੁਰਬਾਣੀ ਗੁਰੂ ਹੈ ਆਪਣਾ ਸਾਰਾ ਬਦਲਿਆ ਨਾ ਉਹਨਾਂ ਨੇ। ਇਸ ਕਰਕੇ ਮਹਾਰਾਜ ਨੇ ਮਰਿਆਦਾਵਾਂ ਜਿੰਨੀਆਂ ਚਲਾਈਆਂ ਨੇ ਉਹ ਸਾਰੀਆਂ ਮਰਿਆਦਾਵਾਂ ਪਹਿਲੇ ਪਾਤਸ਼ਾਹ ਤੇ ਦੂਜਿਆਂ ਨੇ ਜੋ ਕੀਤੀਆਂ, ਤੀਜਿਆਂ ਨੇ ਜੋ ਕੀਤੀਆਂ ਨੇ, ਜੋ ਸਹੀ ਸੀ ਉਹ ਮਹਾਰਾਜ ਨੇ ਕਰਵਾਈਆਂ ਨੇ। 19 ਤੇ ਪਾਪੀ ਜਿਹੜੇ ਲੋਕ ਨੇ ਉਹਨਾਂ ਦੀ ਵੱਖਰੀ ਚਾਲ ਢਾਲ ਹੈ, ਜਿਹੜੀ ਗੁਰਸਿੱਖਾਂ ਦੀ ਨਾਮ ਜਪਣ ਕਰਕੇ ਹੈ ਉਹ ਮਰਿਆਦਾਵਾਂ ਅਲੱਗ ਹੁੰਦੀਆਂ ਨੇ। ਉਹ ਸ਼੍ਰੋਮਣੀ ਮਰਿਆਦਾ ਹੈ ਸਾਡੀ, ਤਾਂਹੀਓ ਗੁਰਾਂ ਨੇ ਦੁਸਹਿਰਾ ਰੱਖਿਆ, 12, 13, 17, 40 ਨਹੀਂ ਕਰੀਦਾ। ਤਾਂਹੀਓ ਸਤਿਗੁਰਾਂ ਨੇ ਕਿਹਾ ਵੀ 10ਵੇਂ ਦਿਨ ਭੋਗ ਪਾਉਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵੇਲੇ ਸਤਿਗੁਰ ਪੁਰਖ ਕੌਣ, ਗੁਰੂ ਅਮਰਦਾਸ ਨੇ ਬਚਨ ਬੋਲਿਆ ਕਿ ਗੁਰੂ ਰਾਮਦਾਸ ਸਾਹਿਬ ਚਰਨੀ ਪੈ ਜਾਓ, ਇਹਨਾਂ ਦੇ ਚਰਨੀ ਹੁਣ ਪੈ ਜਾਓ। ਉਸ ਵੇਲੇ ਸਭ ਗੁਰਸਿੱਖਾਂ ਨੇ ਰਜਾਏ ਹੁੰਦੀ ਆਗਿਆ ਮੰਨ ਲਈ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ। ਸਭ ਤੋਂ ਪਹਿਲਾਂ ਮੋਹਰੀ ਪੁੱਤਰ ਸਾਹਮਣੇ ਖੜਾ ਹੋਇਆ ਗੁਰੂ ਅਮਰਦਾਸ ਮਹਾਰਾਜ ਦਾ, ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਪੁੱਛਿਆ ਇਸ ਇੱਛਾ ਨੂੰ ਲੈ ਕੇ ਖੜੇ ਹੋਏ ਹੋ, ਕੋਈ ਵਸਤੂ ਚਾਹੀਦੀ ਹੈ? ਤਾਂ ਮੋਹਰੀ ਜੀ ਨੇ ਕਿਹਾ ਸਿੱਖੀ ਦਾਨ ਚਾਹੀਦਾ। ਇਹ ਗੱਲ ਸੁਣ ਕੇ ਗੁਰੂ ਅਮਰਦਾਸ ਨੇ ਬਾਂਹ ਤੋਂ ਫੜ ਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਚਰਨੀ ਪਾ ਦਿੱਤਾ, ਕਿਹਾ ਇਹਨਾਂ ਦੇ ਚਰਨੀ ਲੱਗਾ ਰਹੀ ਇਹਨੂੰ ਸਿੱਖੀ ਮਿਲੇਗੀ। ਉਸ ਵਕਤ ਉੱਠ ਕੇ ਖੜੇ ਹੋ ਗਏ ਗੁਰੂ ਰਾਮਦਾਸ ਜੀ ਮਹਾਰਾਜ। ਮਹਾਰਾਜ, ਜਿਸ ਸਿੱਖੀ ਦੀ ਪਦਵੀ ਲਈ ਦਾਸ ਇੰਨੇ ਸਾਲਾਂ ਤੋਂ ਸੇਵਾ ਕਰਦਾ ਆਇਆ ਉਹ ਆਪ ਜੀ ਨੇ ਬਾਬਾ ਮੋਹਰੀ ਜੀ ਦੇ ਦਿੱਤੀ, ਮੇਰੀ ਬੇਨਤੀ ਮੰਨੋ, ਇਹ ਗੁਰਤਾ ਗੱਦੀ ਬਾਬਾ ਮੋਹਰੀ ਜੀ ਦੇ ਦਿਓ, ਮੈਨੂੰ ਸਿੱਖੀ ਦੀ ਪਦਵੀ ਦਿਓ। ਸਤਿਗੁਰੂ ਕਹਿਣ ਲੱਗੇ ਬਸ ਪੁਰਖਾ ਹੁਣ ਨਹੀਂ ਬੋਲਣਾ, ਹੁਣ ਬਖਸ਼ਿਸ਼ ਹੋ ਚੁੱਕੀ ਹੈ। ਤੋ ਬਾਬਾ ਮੋਹਨ ਜੀ ਨੇ ਨਹੀਂ ਸੀ ਮੱਥਾ ਟੇਕਿਆ, ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੈ ਗੁਰੂ ਆਪ ਰੱਖਿਆ। ਪਿੱਛੋਂ ਸਾਰੀ ਸੰਗਤ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਚਰਨੀ ਪੈਂਦੀ ਹੋਈ ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣਾ ਆਪ ਰੱਖਿਆ, ਭਾਵ ਆਪਣੀ ਜੋਤ ਉੱਥੇ ਰੱਖ ਦਿੱਤੀ, ਚੌਥੇ ਸਰੂਪ 'ਚ ਸਭ ਕੁਝ ਆਪਣਾ ਗੁਰੂ ਰਾਮਦਾਸ ਸਾਹਿਬ ਨੂੰ ਸੌਂਪ ਦਿੱਤਾ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰਿਆ ਤਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਤਾਹੋ ਤੋਲ ਤੇ ਰਾਂਤਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਵ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੂੰ ਸਭ ਪਰਵਾਰਿਆ। ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਫਿਰ ਬਾਬਾ ਬੁੱਢਾ ਜੀ ਨੇ ਤਿਲਕ ਲਾਇਆ ਸੀ, ਮੱਥਾ ਟੇਕਿਆ, ਫਿਰ ਬਾਬਾ ਮੋਹਰੀ ਜੀ ਨੇ ਬਾਬਾ ਮੋਹਨ ਜੀ ਨੂੰ ਕਿਹਾ ਸੀ ਮੱਥਾ ਟੇਕੋ, ਪਰ ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਭਾਈ ਸੁੰਦਰ ਜੀ ਸੁਣਾਉਂਦੇ ਆ ਇਹ ਪੰਚਮ ਗੁਰੂ, ਜੇ ਕੋਈ ਉਸ ਵੇਲੇ ਬਖੀਲੀ ਭਾਵ ਈਰਖਾ ਕਰਕੇ ਨਹੀਂ ਨਿਵਿਆ ਤਾਂ ਉਹਨੂੰ ਸਮੇਂ ਪਿੱਛੋਂ ਫਿਰ ਸਤਿਗੁਰੂ ਅਮਰਦਾਸ ਜੀ ਨੇ ਆਪਣੇ ਆਪ ਹੀ ਚਰਨੀ ਨਿਵਾਉਣਾ ਕੀਤਾ। ਸੋ ਇਹ ਇਸ਼ਾਰਾ ਬਾਬਾ ਮੋਹਨ ਜੀ ਵੱਲ ਹੈ। ਉਸ ਵੇਲੇ ਬਾਬਾ ਮੋਹਨ ਜੀ ਬਹੁਤ ਈਰਖਾ ਦਵੈਸ਼ ਰੱਖਦੇ ਸੀ ਮਨ 'ਚ, ਨਿਵੇਂ ਨਹੀਂ, ਕਹਿੰਦੇ ਮੈਂ ਨਹੀਂ ਮੱਥਾ ਟੇਕਦਾ, ਮੇਰਾ ਹੱਕ ਬਣਦਾ ਸੀ ਗੱਦੀ ਦਾ, ਇਹਨਾਂ ਨੂੰ ਗੱਦੀ ਦੇ ਦਿੱਤੀ। ਸੋ ਇਸ ਪ੍ਰਕਾਰ ਕਹਿੰਦੇ ਸੀ ਵੀ ਗੁਰਾਂ ਦੇ ਸਪੁੱਤਰਾਂ ਸੀ, ਇਹ ਸਾਡਾ ਦਾਸ ਹੈ, ਇਹਦੇ ਪੈਰੀਂ ਅਸੀਂ ਕਿਵੇਂ ਪਈਏ। ਹੰਕਾਰ 'ਚ ਮਸਤ ਹੋ ਕੇ ਘਰ ਆ ਗਏ, ਪਰ ਉਸ ਦਿਨ ਤੋਂ ਕਲਪਦੇ ਰਹੇ, ਸ਼ਾਂਤੀ ਨਾ ਆਈ। ਸੋ ਜਦੋਂ ਧੰਨ ਗੁਰੂ ਅਮਰਦਾਸ ਨੇ ਬਿਲਕੁਲ ਜਾਣ ਦੀ ਤਿਆਰੀ ਕਰ ਲਈ, ਫਿਰ ਬਾਬਾ ਮੋਹਨ ਜੀ ਆਏ, ਕਿਹਾ ਮਹਾਰਾਜ ਜਿਸ ਦਿਨ ਦਾ ਆਪਦਾ ਬਚਨ ਨਹੀਂ ਮੰਨਿਆ ਉਸ ਦਿਨ ਦਾ ਮਨ ਕਲਪਨਾ 'ਚ ਪਿਆ, ਸਮਾਧੀ ਨਹੀਂ ਲੱਗਦੀ, ਸ਼ਾਂਤੀ ਨਹੀਂ ਆਉਂਦੀ। ਉਦੋਂ ਅਸਲ 'ਚ ਕਹਿੰਦਾ ਸੀ ਮਹਾਰਾਜ, ਕਹਿੰਦੇ ਆਫਰਿਆ ਹੀ ਰਹੇਗਾ, ਹੰਕਾਰ ਕਰਦਾ ਜਾਂ ਤੈਨੂੰ ਅਫਰੇਵਾਂ ਹੀ ਰਹੂਗਾ, ਫਿਰ ਪੇਟ ਜਿਹੜਾ ਫੁੱਲਿਆ ਹੀ ਰਹਿੰਦਾ ਸਦਾ, ਕਿੰਨੀ ਤਕਲੀਫ ਹੁੰਦੀ ਹੈ ਪੇਟ ਫੁੱਲ ਜੇ। ਕਹਿੰਦੇ ਮਹਾਰਾਜ ਹੁਣ ਮੱਥਾ ਟੇਕ ਲੈਂਦਾ ਇਹਨਾਂ ਨੂੰ। ਕਹਿੰਦੇ ਹੁਣ ਨਹੀਂ, ਹੁਣ ਜਦੋਂ ਪੰਜਵੇਂ ਪਾਤਸ਼ਾਹ ਭਾਵ ਇਹਨਾਂ ਦੇ ਸਾਹਿਬਜ਼ਾਦੇ ਗੁਰਤਾ ਗੱਦੀ 'ਤੇ ਆਉਣਗੇ ਨਾ, ਪੋਥੀਆਂ ਸੰਭਾਲ ਕੇ ਰੱਖੀ ਅਤੇ ਉਹ ਪੋਥੀਆਂ ਉਹਨਾਂ ਨੂੰ ਨਹੀਂ ਫਿਰ ਚਰਨੀ ਹੱਥ ਲਾਏਗਾ ਤਾਂ ਫਿਰ ਅਫਰੇਵਾਂ ਉਤਰੂਗਾ ਤੇਰਾ। ਹੁਣ ਜੋ ਆਪ ਹੁਕਮ ਕਰੋ ਮੰਨਣ ਨੂੰ ਤਿਆਰ ਆ, ਆਗਿਆ ਕਰੋ ਜੀ, ਚਰਨੀ ਪੈ ਜਾਂਦਾ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਮੋਹਨ ਜੀ, ਸੰਸਾਰਕ ਨਿਗਾਹ ਨੂੰ ਲੈ ਕੇ ਤੁਸੀਂ ਭਾਵੇਂ ਸਾਡੇ ਪੁੱਤਰ ਹੋ, ਪਰ ਇਹ ਗੁਰੂ ਨਾਨਕ ਦੀ ਗੱਦੀ ਨਿਮਰਤਾ ਦੀ ਹੈ, ਜਿਸ ਘਰ ਵਿੱਤੀ ਸੋਈ ਜਾਣੈ ਜਗਤ ਗੁਰੂ ਨਾਨਕ, ਪੂਛ ਕਰੋ ਵਿਚਾਰਾ, ਚੌਂ ਪੀੜ੍ਹੀ ਆਦਿ ਜੁਗਾਦ ਵਕੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ। ਹੁਣ ਇਹਨਾਂ ਦੇ ਸਪੁੱਤਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਆਉਣਗੇ, ਉਹ ਗੁਰਿਆਈ ਗੱਦੀ 'ਤੇ ਬੈਠਣਗੇ, ਤੁਸੀਂ ਉਹਨਾਂ ਦੀ ਚਰਨੀ ਪਵੋਗੇ, ਫਿਰ ਸ਼ਾਂਤੀ ਆਓਗੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ। ਫਿਰ ਬਾਬਾ ਮੋਹਨ ਜੀ ਨੇ ਪੁੱਛਿਆ, ਮੈਂ ਤਾਂ ਹਰ ਵੇਲੇ ਸਮਾਧੀ 'ਚ ਟਿਕਿਆ ਰਹਿੰਦਾ, ਮੈਨੂੰ ਉਹਨਾਂ ਦਾ ਮਿਲਾਪ ਕਿਵੇਂ ਹੋਵੇਗਾ? ਮਹਾਰਾਜ ਨੇ ਬਚਨ ਕੀਤਾ, ਤੁਸੀਂ ਆਪਣੇ ਪੁੱਤਰ ਸੰਸ ਰਾਮ ਪਾਸੋਂ ਚਾਰੇ ਪਾਤਸ਼ਾਹ ਦੀ ਬਾਣੀ ਇਕੱਤਰ ਕਰਵਾ ਲਏ, ਇਕੱਠੀ ਕਰਕੇ ਰੱਖ ਲਿਓ। ਉਸ ਬਾਣੀ ਨੂੰ ਜਦੋਂ ਲੈਣ ਵਾਸਤੇ ਆਉਣਗੇ, ਤੁਸੀਂ ਪਹਿਲਾਂ ਚਰਨੀ ਪੈ ਕੇ ਇਹ ਬਾਣੀ ਫੇਰ ਦੇਣੀ ਹੈ, ਪਹਿਲਾਂ ਮੱਥਾ ਟੇਕ ਲਿਓ। ਕਹਿਣਗੇ ਵੀ ਨਹੀਂ, ਮੈਂ ਤਾਂ ਜੀ ਤੁਹਾਡਾ ਭਾਣਜਾ ਨਹੀਂ, ਤੁਸੀਂ ਗੁਰੂ ਰੂਪ ਕਰਕੇ ਦੇਖਿਓ, ਇਹ ਗੱਲ ਨਾਲ ਦੇਖਿਓ। ਰੂਪ ਨਾ ਦੇਖਿਓ, ਸਰੂਪ ਦੇਖਿਓ। ਉਹ ਤਾਂ ਬਾਹਰਲਾ ਵੀ ਸਰੂਪ ਹੀ, ਅੰਦਰਲਾ ਵੀ ਸਰੂਪ ਹੈ ਵੈਸੇ, ਪਰ ਉਹ ਬ੍ਰਹਮ ਸਰੂਪ ਨੇ। ਮਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਹਰ ਗੁਰ ਹੈ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਉ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਹਰੀ ਦੇ ਬਾਣੀ ਅਨੁਸਾਰ ਗੁਰੂ ਰਾਮਦਾਸ ਸਾਹਿਬ ਨੂੰ ਵਡਿਆਈ ਦਿੱਤੀ ਹੈ। ਅਰਜਾਏ ਹੁੰਦੀ ਆਗਿਆ ਕਰਨ ਵਾਲੇ ਪਰਮਾਤਮਾ ਨੇ ਧੁਰੋਂ ਹੀ ਲੇਖ ਐਸਾ ਲਿਖਿਆ ਹੋਇਆ ਸੀ ਕਿ ਗੁਰਿਆਈ ਗੱਦੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਦੇਣੀ। ਭਾਈ ਗੁਰਦਾਸ ਜੀ ਨੇ ਇਹ ਪਹਿਲੀ ਵਾਰ ਦੇ ਵਿੱਚ 47ਵੀਂ ਪੌੜੀ 'ਚ ਲਿਖਿਆ, ਜਿਸ ਤਰ੍ਹਾਂ ਦਿੱਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ, ਬੈਠੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਉਲਟਾ ਖੇਲ ਖਸਮਦਾ ਉਲਟੀ ਗੰਗ ਸਮੁੰਦਰ ਸਮਾਵੈ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੈ, ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨਾ ਦੇਸਾਂ ਸੋਢੀਓ, ਪੋਰਸ ਅਜਰ ਨਾ ਜਰਿਆ ਜਾਵੈ, ਘਰ ਹੀ ਕੀ ਵਤ ਘਰੇ ਰਹਾਵੈ। ਦਿੱਚੈ ਪੂਰਬ ਦੇਵਣਾ ਦਾ ਮਤਲਬ ਇਹ ਹੈ, ਇਹ ਪ੍ਰਸੰਗ ਸਾਰਾ ਦਸਵੇਂ ਪਾਤਸ਼ਾਹ ਨੇ ਲਿਖਿਆ ਹੋਇਆ, ਦਸਵੇਂ ਗ੍ਰੰਥ ਪੰਨਾ 47 'ਤੇ ਬਚਿੱਤਰ ਨਾਟਕ ਦੇ ਵਿੱਚ। ਬਹੁਤ ਸਾਰੇ ਲੋਕ ਉੱਥੇ ਚਿੜਚਿੜ ਜੀ ਬਹੁਤ ਕਰਦੇ ਆ ਵੀ ਲਿਖਿਆ ਉਹਨਾਂ ਨੇ, ਬਿਲਕੁਲ ਠੀਕ ਲਿਖਿਆ ਹੋਇਆ ਉੱਥੇ। ਇਹ ਜਿਹੜੇ ਬਾਹਲੇ ਹੀ ਹੋ ਜਾਂਦੇ ਨੇ ਫਿਰ ਕੱਟੜ ਜੇ, ਫਿਰ ਇਹ ਕਹਿੰਦੇ ਨੇ ਇਹ ਗੱਲ ਠੀਕ ਨਹੀਂ, ਇਹ ਨਹੀਂ ਆਉਣੀ। ਮਹਾਰਾਜ ਤੋਂ ਕਹਾ ਦਈਏ, ਕਦੇ ਦਰਸ਼ਨ ਕਰ ਲਿਓ ਦਸਵੇਂ ਪਾਤਸ਼ਾਹ ਨੂੰ, ਪੁੱਛ ਲਿਓ ਕਿ ਤੁਹਾਡੇ 'ਚ ਹੈ ਕੋਈ ਬੰਦਾ ਹੈ ਜਾਂ ਕੋਈ ਕਮਾਈ ਵਾਲਾ ਹੈ, ਨਹੀਂ ਕਿ ਰੌਲੇ ਵਾਲੇ ਸਾਰੇ। ਜੇ ਕਮਾਈ ਵਾਲਾ ਬੰਦਾ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ, ਉਹਨੂੰ ਤਾਂ ਗੁਰਬਾਣੀ ਵੈਸੇ ਹੀ ਪ੍ਰਕਾਸ਼ ਰੂਪ ਦਿੰਦੀ ਹੈ, ਉਹ ਤਾਂ ਖੁਦ ਮਹਾਰਾਜ ਹੀ ਦੱਸ ਦਿੰਦੇ ਸਾਰਾ ਕੁਛ ਵੀ ਆਹ ਅਸੀਂ ਕੀਤਾ, ਆਹ ਸਾਡਾ ਲਿਖਵਾਇਆ ਹੋਇਆ। ਇਸ ਕਰਕੇ ਇਹ ਸਿਰਫ ਰੌਲਾ ਹੀ ਨਹੀਂ ਪਾ ਸਕਦੇ, ਰੌਲਾ ਨਹੀਂ ਪਾਈਦਾ ਹੁੰਦਾ ਬਾਲਾ। ਸੋ ਇਸ ਕਰਕੇ ਮਹਾਰਾਜ ਨੇ ਇਹ ਬਚਨ ਕੀਤਾ ਹੋਇਆ ਉੱਥੇ ਅੜਿੱਲ ਦੇ ਵਿੱਚ, ਬੇਦੀ ਭਇਓ ਪ੍ਰਸੰਨ, ਰਾਜ ਕਹਿ ਪਾਇਕ ਹੈ, ਦੇਤ ਭਇਓ ਵਰਦਾਨ, ਹੀਏ ਹੁਲਸਾਇਕ ਹੈ, ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ, ਉਹ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ। ਕਿਹਾ ਸੀ ਜਿਸ ਵੇਲੇ ਉਹ ਪਰਮੇਸ਼ਰ ਸਾਡੀ ਕੋਲ ਬੇਦੀ ਬੰਸ਼ 'ਚ ਆ ਕੇ ਸ਼੍ਰੀ ਗੁਰੂ ਨਾਨਕ ਰੂਪ ਕਹਾਉਣਗੇ, ਉਸ ਵੇਲੇ ਤੁਹਾਡੀ ਕੋਲ ਵਾਲਿਆਂ ਭਾਵ ਸੋਢੀਆਂ ਨੂੰ ਜਗਤ ਦਾ ਪੂਜ ਨਹੀਂ ਕਰੇਗਾ, ਅਤੇ ਤੁਹਾਡੀ ਕੋਲ ਵਾਲੇ ਸਾਰੇ ਪੁਰਸ਼ ਪਰਮ ਪਦਵੀ ਨੂੰ ਪਾਉਣਗੇ। ਸੋ ਤ੍ਰਿਤੀਆ ਵੇਦ ਸੁਨਵੇ ਤੁਮ ਕੀਆ, ਚਤੁਰ ਵੇਦ ਸੁਨ ਭੂ ਕੋ ਦੀਆ, ਤੀਨ ਜਨਮ ਹਮ ਹੁਣ ਜਪ ਧਰ ਹੈ, ਚੌਥੇ ਜਨਮ ਗੁਰੂ ਤੋਹੇ ਕਰ ਹੈ। ਇਹ ਬੜਾ ਪੁਰਾਣਾ ਬਚਨ ਦਸਵੇਂ ਪਾਤਸ਼ਾਹ ਨੇ ਸਾਰਾ ਲਿਖਿਆ ਪ੍ਰਸੰਗ। ਸੋ ਜਿਸ ਵੇਲੇ ਪਰਮੇਸ਼ਰ ਨੇ ਤੀਨ ਜਨਮ ਭਾਵ ਤਿੰਨ ਅਵਤਾਰ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਸਾਡੀ ਕੋਲ ਭਾਵ ਬੇਦੀ ਬੰਸ਼ ਧਾਰੇਗਾ, ਤਾਂ ਚੌਥੇ ਜਨਮ ਚੌਥਾ ਅਵਤਾਰ ਤੁਹਾਡੀ ਸੋਢੀ ਕੋਲ ਵਿੱਚ ਹੋਵੇਗਾ, ਤੁਹਾਡੀ ਕੋਲ ਵਾਲਿਆਂ ਨੂੰ ਭਾਵ ਸੋਢੀ ਕੋਲ ਵਾਲਿਆਂ ਨੂੰ ਉਹ ਗੁਰੂ ਕਰੇਗਾ। ਇਹ ਦਿੱਚੈ ਪੂਰਬ ਦੇਵਣਾ, ਇਹਦਾ ਮਤਲਬ ਇਹ ਹੈ ਧੁਰ ਲਿਖਿਆ ਲੇਖ ਰਜਾਏ ਜੀਓ, ਇਸ ਵਜ੍ਹਾ ਕਰਕੇ ਹੀ ਗੁਰਿਆਈ ਗੱਦੀ ਦੀ ਪ੍ਰਾਪਤੀ ਦਾ ਲੇਖ ਰਜਾਏ ਹੁੰਦਾ, ਪਰਮਾਤਮਾ ਨੇ ਧੁਰੋਂ ਹੀ ਲਿਖਿਆ ਹੋਇਆ ਹੈ, ਧੁਰੋਂ ਹੀ ਲਿਖਿਆ ਹੋਇਆ ਸੀ। ਕਹਿ ਸੁੰਦਰ ਸੁਣੋ ਸੰਤ ਹੋ, ਸਭ ਜਗਤ ਪੈਰੀ ਪਾਏ ਜੀਓ। ਭਾਈ ਸੁੰਦਰ ਜੀ ਕਥਨ ਕਰਦੇ, ਹੇ ਸੰਤ ਹੋ, ਸ਼ਾਂਤਾਤਮਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਆਪ ਸੁਣਨਾ ਕਰੋ, ਇਸ ਵਜ੍ਹਾ ਕਰਕੇ ਸਾਰੇ ਸੰਸਾਰ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪੈਰੀ ਪਾਏ ਤੋਂ ਭਾਵ ਚਰਨੀ ਪਾ ਦਿੱਤਾ, ਇਉਂ ਰਾਮਕਲੀ ਸੱਦ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਆਪਾਂ ਨੂੰ, ਵੀ ਇਸ ਤਰ੍ਹਾਂ ਗੁਰਸਿੱਖਾਂ ਦੀ ਮਰਿਆਦਾ ਹੁੰਦੀ ਹੈ, ਭਟਕਣਾ ਨਹੀਂ, ਭਰਮਣਾ ਨਹੀਂ, ਜੋ ਲਿਖਿਆ ਉਹ 'ਤੇ ਸ਼ਾਂਤਮਈ ਰਹਿ ਕੇ ਆਪਣਾ ਕਾਰਜ ਕਰੀਏ। ਆਪ ਨਾ ਸੋਝੀ ਆਵੇ ਨਾ ਕਿਸੇ ਗੱਲ ਦੀ, ਕਿਸੇ ਬ੍ਰਹਮ ਗਿਆਨ ਜਿਹਨੂੰ ਹੋਇਆ ਹੋਵੇ ਉਹਨੂੰ ਜਾ ਕੇ ਮਿਲ ਲਈਦਾ ਹੁੰਦਾ, ਉਹ ਤੋਂ ਤਸੱਲੀ ਹੋ ਜਾਂਦੀ ਹੈ। ਬ੍ਰਹਮ ਗਿਆਨੀਆਂ ਤੋਂ ਤਸੱਲੀ ਕਰਾ ਲਓ ਆਪਣੀ ਬਈ। ਇਸ ਕਰਕੇ ਮਹਾਰਾਜ ਨੇ ਬਹੁਤ ਸੁੰਦਰ ਉਪਦੇਸ਼, ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਗੁਰਬਾਣੀ ਵਿੱਚ ਟਕਸਾਲ ਉਹ ਦੱਸਦੀ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੋਇਆ, ਜਾਂ ਜੋ ਆਦ ਸ੍ਰੀ ਦਸਮ ਗ੍ਰੰਥ ਲਿਖਿਆ ਹੋਇਆ, ਭਾਈ ਗੁਰਦਾਸ ਨੇ ਵੀ ਲਿਖਿਆ ਹੋਇਆ। ਤਾਂ ਇਹ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਨੇ ਪਿੱਛੇ, ਜੇ ਖਾਸਾ ਕਈ ਰੌਲਾ ਜਿਹਾ ਪਾਉਂਦੇ ਟਕਸਾਲ ਵਾਲੇ ਤਾਂ ਰਾਮਚੰਦਰ ਦਾ ਨਾਮ ਲੈਂਦੇ, ਕ੍ਰਿਸ਼ਨ ਜੀ ਦਾ ਨਾਮ ਲੈਂਦੇ ਨੇ, ਫਲਾਨਾ ਨਾਮ ਲੈਂਦੇ ਨੇ, ਕੋਲੋਂ ਲੈਂਦੇ ਆ, ਕੋਲੋਂ ਬਣਾ ਕੇ ਨਾਮ ਲੈਂਦੇ। ਜਿਹੜਾ ਕੁਛ ਗੁਰਬਾਣੀ ਅੰਦਰ ਲਿਖਿਆ ਹੈ, ਜਿਹੜੀ ਪੰਗਤੀ ਆਉਂਦੀ, ਉਹ ਪੰਗਤੀ ਨਹੀਂ ਸੁਣਦੇ ਕੀ ਪੰਗਤੀ ਲਿਖੀ ਹੋਈ ਹੈ। ਮਹਾਰਾਜ ਦੇ ਮਨ 'ਚ ਈਰਖਾ ਦਵੈਸ਼ ਨਹੀਂ ਸੀ ਕੋਈ। ਸਤਿਗੁਰੂ ਮਹਾਰਾਜ ਤਾਂ ਸਾਰੇ ਸੰਸਾਰ ਦੇ ਸਾਂਝੇ ਨੇ, ਸਾਰੀ ਦੁਨੀਆਂ ਨੂੰ ਤਾਰਨ ਆਏ ਨੇ। ਕੀ ਕਹਿੰਦੇ ਭਾਈ ਗੁਰਦਾਸ, ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਤਾਂ ਮੱਕੇ ਮਦੀਨੇ ਵੀ ਚਲੇ ਗਏ, ਜਗਨਨਾਥਪੁਰੀ ਵੀ ਚਲੇ ਗਏ, ਸਤਿਗੁਰੂ ਮਹਾਰਾਜ ਤਾਰਨ ਲਈ ਦੁਨੀਆਂ ਨੂੰ ਹਰਿਦੁਆਰ ਵੀ ਗਏ ਨੇ, ਕੁਰੂਕਸ਼ੇਤਰ ਵੀ ਗਏ ਨੇ, ਮਹਾਰਾਜ ਕਿੱਥੇ ਨਹੀਂ ਗਏ ਹੈ। ਸੋ ਇਸ ਪ੍ਰਕਾਰ ਬਗਦਾਦ ਦਾ ਪੀਰ, ਉਹਨੂੰ ਸਿੱਧਾ ਕੀਤਾ ਜਾ ਕੇ, ਕੋਈ ਵੀ ਸਿੱਧ ਪਹਾੜੀ ਚੜ੍ਹੇ ਹੋਏ ਸੀ ਉਹਨਾਂ ਨੂੰ ਜਾ ਕੇ ਸਿੱਧਾ ਕੀਤਾ। ਹੁਣ ਜੇ ਕਿਤੇ ਅੱਜ ਕੱਲ੍ਹ ਕਿਤੇ ਗੁਰੂ ਨਾਨਕ ਸਾਹਿਬ ਜਾਂਦੇ ਤਾਂ ਆਪਾਂ ਤਾਂ ਕਹਿਣਾ ਸੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ, ਰੌਲਾ ਪਾਉਣ ਸਪਾ ਭਾਈ, ਭਲਾ ਕਰਨ ਗਏ ਸਾਰੀ ਦੁਨੀਆ, ਸੱਚੇ ਪਾਤਸ਼ਾਹ ਭਲਾ, ਗੁਰੂ ਨਾਨਕ ਸਾਹਿਬ ਸਾਰ ਵੱਤ ਦਾ ਭਲਾ ਚਾਹੁੰਦੇ ਨੇ। ਮਹਾਰਾਜ ਇਹ ਨਹੀਂ ਚਾਹੁੰਦੇ ਦੂਜਿਆਂ ਵਾਂਗੂ ਕਿ ਸਾਡੇ ਧਰਮ ਉੱਤੇ ਉੱਠੇ ਬਸ ਦੂਜਿਆਂ ਧਰਮ ਖਤਮ ਹੋ ਜਾਣ, ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਆਪੋ ਆਪਣੇ ਧਰਮ 'ਚ ਪੱਕੇ ਹੋਵੋ, ਆਪੋ ਆਪਣੇ ਧਰਮਾਂ 'ਚ ਸਾਰੇ ਬੈਠ ਕੇ ਨਾਮ ਜਪੋ। ਉਹਨਾਂ ਨੇ ਕਦੇ ਮੁਸਲਮਾਨ ਨੂੰ ਨਹੀਂ ਕਿਹਾ ਤੂੰ ਸਿੱਖ ਬਣ, ਕਹਿੰਦੇ ਪੱਕਾ ਬਣ ਮੁਸਲਮਾਨ ਜੇ ਬਣਨਾ ਹੈ, ਪੰਜ ਨਮਾਜ਼ਾਂ ਪੜ੍ਹ। ਇਸ ਪ੍ਰਕਾਰ ਹਿੰਦੂ ਨੂੰ ਕਿਹਾ ਤੂੰ ਪੱਕਾ ਹਿੰਦੂ ਬਣ, ਸਿੱਖ ਨੂੰ ਕਿਹਾ ਤੂੰ ਪੱਕਾ ਸਿੱਖ ਬਣ। ਜਿਹੜਾ ਜਿਹਦਾ ਧਰਮ ਹੈ ਉੱਥੇ ਉਹਨੂੰ ਪਰਪੱਕਤਾ ਦੇ ਕੇ ਆਏ ਨੇ, ਕਿਉਂਕਿ ਪਖੰਡਵਾਦ ਬਹੁਤ ਫੈਲ ਗਿਆ ਸੀ ਕਲਯੁੱਗ ਦੇ ਵਿੱਚ। ਗੁਰੂ ਨਾਨਕ ਸਾਹਿਬ ਗਿਆ ਵੀ ਗਏ ਨੇ, ਉੱਥੇ ਪਾਂਡਿਆਂ ਨੂੰ ਉਪਦੇਸ਼ ਦੇ ਕੇ ਆਏ ਨੇ, ਨੌਵੇਂ ਪਾਤਸ਼ਾਹ ਕਿੰਨੇ ਸਥਾਨਾਂ 'ਤੇ ਗਏ ਨੇ, ਦਸਵੇਂ ਪਾਤਸ਼ਾਹ ਕਿੰਨੇ ਸਥਾਨਾਂ 'ਤੇ ਗਏ, ਤੀਜੇ ਪਾਤਸ਼ਾਹ ਤਾਰਨਗੇ ਦੁਨੀਆਂ ਨੂੰ। ਜਿੱਥੇ ਵੀ ਲੋਕ ਇਕੱਠ ਕਰਦੇ ਉੱਥੇ ਜਾ ਕੇ ਜੇ ਆਪਾਂ ਚੰਗਾ ਉਪਦੇਸ਼ ਕਰ ਦਈਏ ਵੀ ਸਾਰਿਆਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਦਈਏ, ਕੀ ਉਹ ਮਾੜਾ ਹੁੰਦਾ? ਇਹ ਜਿਹੜੀ ਸਿੱਖੀ ਮਤ ਵਿੱਚ ਨਹੀਂ ਹੈ ਕਿਸੇ ਪ੍ਰਤੀ ਨਫ਼ਰਤ ਕਰਨੀ। ਮਹਾਰਾਜ ਸਾਨੂੰ ਸਾਰਿਆਂ ਨੂੰ ਉਪਦੇਸ਼ ਕਰਦੇ ਭਾਈ ਸਾਰੇ, ਜਦੋਂ ਕਹਿੰਦੇ ਸਾਰਿਆਂ 'ਚ ਪਰਮੇਸ਼ੁਰ ਹੈ, ਫਿਰ ਆਪਾਂ ਕਿਉਂ ਨਹੀਂ ਮੰਨਦੇ ਸਾਰਿਆਂ 'ਚ ਵਾਹਿਗੁਰੂ ਹੈ? ਤਾਂ ਸਤਿਗੁਰੂ ਸਾਨੂੰ ਪਾਵਨ ਉਪਦੇਸ਼ ਦੁਆਰਾ ਤਾਰਦੇ ਨੇ।